ਰੀਦਾ ਮੌਤੈ ਦਾ ਬੰਨਾ ਏ ਵੈ ਦਿਸੈ ਜਿਉਂ ਦਰੀਆ ਵੈ ਢਾਹਾ ਰੀਦਾ ਮੌਤੈ ਦਾ ਬੰਨਾ ਏ ਵੈ ਦਿਸੈ ਜਿਉਂ ਦਰੀਆ ਵੈ ਢਾਹਾ। ਫਰੀਦ ਜੀ ਕਥਨ ਕਰਦੇ ਹਨ ਮੌਤ ਦਾ ਬੰਨਾ ਸਰੀਰ ਹੈ ਜਿਹੜਾ ਇਸ ਤਰ੍ਹਾਂ ਨਾਸਵੰਦ ਦਿਸਦਾ ਜਿਵੇਂ ਦਰਿਆ ਨੂੰ ਢਾਹ ਲੱਗੀ ਹੋਈ ਹੁੰਦੀ ਹੈ, ਜਿਸ ਤਰ੍ਹਾਂ ਦਰਿਆ ਕਿਨਾਰਿਆਂ ਨੂੰ ਢਾਹੀ ਜਾਂਦਾ ਇਵੇਂ ਇਸ ਮੌਤ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਹਰੀ ਹਰ ਕਰਤਾ, ਇੱਥੋਂ ਤੁਰਦੇ ਕਰ ਦਿੱਤਾ ਹੈ। ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ। ਪਾਪੀਆਂ ਲਈ ਅੱਗੇ ਪਰਲੋਕ ਦਰਗਾਹ ਵਿੱਚ ਦੋਜਕ ਨਰਕ ਤਪਿਆ ਹੋਇਆ ਸੁਣਿਆ ਜਾਂਦਾ ਅਤੇ ਹੂਲ ਦੁਖੀ ਜੀਵਾਂ ਦਾ ਕਾਹਾਹਾ ਜਿਹੜਾ ਹੁੰਦਾ ਉਹ ਡੰਡ ਰੌਲਾ ਪੈ ਰਿਹਾ। ਹੂਲ ਭਾਵਕ ਘਮਸਾਣ ਦੀ ਤਰ੍ਹਾਂ ਹਾਏ ਹਾਏ ਦਾ ਕਾਹਾਹਾ ਰੌਲਾ ਪੈ ਰਿਹਾ। ਵਿਣ ਬੋਹਿਤ ਭੈ ਡੁੱਬੀ ਆ ਪਿਆਰੇ ਕੰਧੀ ਪਾਏ ਕਹਾ। ਇੱਕ ਨਾਨੋ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਨਰਕਾਂ ਦੀ ਅਜੇ ਦੁਖਾਂਤਰ ਹਾਲਾਤ ਸੁਣ ਕੇ ਇੱਕ ਨਾ ਗੁਰਮੁਖਾਂ ਨੂੰ ਸਭ ਤਰ੍ਹਾਂ ਕਰਕੇ ਸੋਝੀ ਭਾਵ ਗਿਆਤ ਪ੍ਰਾਪਤ ਹੋਈ ਹੈ ਕਿ ਅਸੀਂ ਇਹੋ ਜਿਹੇ ਸ਼ੁਭ ਕਰਮ ਕਰ ਲਈਏ ਜਿਸ ਕਰਕੇ ਪਰਲੋਕ ਦਰਗਾਹ ਦੇ ਵਿੱਚ ਜਾ ਕੇ ਕੋਈ ਹਿਸਾਬ ਨਾ ਦੇਣਾ ਪਵੇ। ਇੱਕ ਜੋ ਮਨਮੁਖ ਖੁਦਾ ਤੋਂ ਨਾਸਤਕ ਹਨ ਉਹ ਬੇਪਰਵਾਹ ਹੋਏ ਫਿਰਦੇ ਹਨ ਅਤੇ ਆਖਦੇ ਹਨ ਕੋਈ ਪਰਲੋਕ ਪਰਲਾਕ ਨਹੀਂ ਐਵੇਂ ਰੌਲਾ ਪਾਇਆ। ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗ ਹੈ ਉਹ ਗਾਹਾ। ਕਹਿੰਦੇ ਇਸ ਦੁਨੀ ਭਾਵ ਸੰਸਾਰ ਵਿੱਚ ਰਹਿ ਕੇ ਜੀਵਾਂ ਨੇ ਜੋ ਜੋ ਅਮਲ ਕੀਤੇ ਕਰਮ ਕੀਤੇ ਆ ਚਾਹੇ ਉਹ ਚੰਗੇ ਆ ਚਾਹੇ ਮੰਦੇ ਆ ਉਹੀ ਕਰਮ ਜੀਵਾਂ ਦੇ ਨਾਲ ਜਾ ਕੇ ਪਰਲੋਕ ਦਰਗਾਹ ਵਿੱਚ ਧਰਮ ਰਾਜਾ ਪਾਸ ਉਗਾ ਹੀ ਦਿੰਦੇ ਆ। ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਮੱਥਾ ਵੀ ਟੇਕਦੇ ਆ ਮਹਾਰਾਜ ਨੂੰ ਉਹ ਨਾਲੇ ਐਂ ਵੀ ਕਹੀ ਜਾਂਦੇ ਆ ਕਿ ਇਹ ਹੁੰਦਾ ਹੀ ਨਹੀਂ ਸਵਰਗ ਨਰਕ ਹੁੰਦੇ ਨਹੀਂ ਲੋਕ ਪਰਲੋਕ ਨੇ ਗੱਲਾਂ ਬਣਾਈਆਂ ਹੋਈਆਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਦਿਖਾਵੇ ਮਾਤਰ ਹੀ ਮੰਨਦੇ ਆ। ਫਰੀਦਾ ਦਰੀਆਵੈ ਕੰਨੇ ਬਗਲਾ ਬੈਠਾ ਕੇਲ ਕਰੇ। ਇੱਕ ਬਗਲਾ ਦਰਿਆ ਦੇ ਕੰਢੇ ਬੈਠਾ ਮੱਛੀ ਨੂੰ ਮੂੰਹ 'ਚ ਫੜੀ ਕੇਲਾਂ ਕਰ ਰਿਹਾ ਸੀ। ਕਦੇ ਮੱਛੀ ਨੂੰ ਉੱਪਰ ਸੁੱਟਦਾ ਫਿਰ ਚੁੰਝ ਬੋਚ ਲੈਂਦਾ ਅਤੇ ਨਾਲੋ ਨਾਲ ਮੱਛੀ ਨੂੰ ਟੁੱਕ ਟੁੱਕ ਕੇ ਖਾਈ ਜਾਂਦਾ। ਇਹਨੀ ਨੇ ਉੱਧਰੋਂ ਆਕਾਸ਼ ਹੋਣ ਦਾ ਬਾਜ ਲੰਘਿਆ ਉਹਨੇ ਬਗਲੇ ਨੂੰ ਦੇਖ ਕੇ ਇਹੋ ਜਿਹੀ ਝਪਟ ਮਾਰੀ ਜੋ ਬਾਜ ਸਮੇਤ ਬਗਲੇ ਨੂੰ ਸੋ ਮੱਛੀ ਸਮੇਤ ਬਗਲੇ ਨੂੰ ਆਪਣੇ ਪੰਜਿਆਂ 'ਚ ਵਸਾ ਕੇ ਲੈ ਗਿਆ। ਇਹ ਸਾਰਾ ਕੌਤਕ ਦੇਖਦਿਆਂ ਫਿਰ ਵਿਰਾਗ ਦਾ ਉਪਦੇਸ਼ ਦਿੰਦੇ ਆ। ਪ੍ਰੀਤ ਜੀ ਕਥਨ ਕਰਦੇ ਆ ਦਰਿਆ ਦੇ ਕੰਢੇ ਉੱਪਰ ਬੈਠਾ ਬਗਲਾ ਕਈ ਤਰ੍ਹਾਂ ਦੀਆਂ ਕੇਲ ਖੁਸ਼ੀਆਂ ਕਰ ਰਿਹਾ ਸੀ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਮੱਛੀਆਂ ਦੇ ਪਕੜਨ ਅਤੇ ਖਾਣੇ ਰੂਪ ਕੇਲ ਖੁਸ਼ੀਆਂ ਦੇ ਕਾਰਨ ਵਿੱਚ ਹੰਝ ਨੂੰ ਬਗਲੇ ਨੂੰ ਅਚਿੰਤੇ ਅਚਾਨਕ ਹੀ ਬਾਜ ਆ ਕੇ ਪੈ ਗਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਇਸ ਤਰ੍ਹਾਂ ਦੀਆਂ ਖੁਸ਼ੀਆਂ ਕਰਦਿਆਂ ਹੋਏ ਜਿਸ ਵੇਲੇ ਉਸ ਰੱਬ ਦੇ ਭੇਜੇ ਹੋਏ ਬਾਜ ਆ ਕੇ ਪਏ ਤਾਂ ਬਗਲੇ ਨੂੰ ਸਾਰੀਆਂ ਖੁਸ਼ੀਆਂ ਵਿਸਰ ਗਈਆਂ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ। ਜੋ ਗੱਲਾਂ ਇਸ ਬਗਲੇ ਦੇ ਮਨ ਵਿੱਚ ਚਿੱਤ ਚੇਤੇ ਵੀ ਨਹੀਂ ਸਨ ਉਹ ਗੱਲਾਂ ਰੱਬ ਨੇ ਕਰ ਦਿੱਤੀਆਂ। ਇਹ ਦ੍ਰਿਸ਼ਟਾਂਤ ਦਿੱਤਾ। ਇਸੇ ਪ੍ਰਕਾਰ ਹੀ ਫਰੀਦਾ ਦਰਿਆਵੈ ਕੰਨੇ ਬਗਲਾ ਬੈਠਾ ਕੇਲ ਕਰੇ। ਫਰੀਦ ਜੀ ਕਥਨ ਕਰਦੇ ਆ ਕਿ ਉਸ ਪ੍ਰਤੱਖ ਬਗਲੇ ਦੀ ਨਿਆਈ ਅਲਪਗ ਜੀਵ ਰੂਪੀ ਬਗਲਾ ਸੰਸਾਰ ਰੂਪੀ ਦਰਿਆ ਦੇ ਕਿਨਾਰੇ 'ਤੇ ਬੈਠਾ ਹੋਇਆ ਕਈ ਤਰ੍ਹਾਂ ਦੀਆਂ ਸੰਸਾਰਕ ਆਨੰਦ ਲੈਣ ਰੂਪ ਕੇਲਾਂ ਖੇਡਾਂ ਕਰ ਰਿਹਾ, ਖੁਸ਼ੀਆਂ ਕਰ ਰਿਹਾ, ਖੀਲਾ ਬਿਗਸਾ ਤੇ ਤੋਂ ਸੋਗ ਕਰ ਰਿਹਾ। ਕੇਲ ਕਰਿੰਦੇ ਹੰਝ ਨੂੰ ਚਿੰਤੇ ਬਾਜ ਪਏ। ਇਸ ਤਰ੍ਹਾਂ ਦੀਆਂ ਸੰਸਾਰਕ ਕੇਲ ਖੁਸ਼ੀਆਂ ਕਰਦਿਆਂ ਹੋਇਆਂ ਜੀਵ ਰੂਪੀ ਹੰਝ ਨੂੰ ਭਾਵ ਬਗਲੇ 'ਤੇ ਅਚਾਨਕ ਹੀ ਜਮਦੂਤਾਂ ਰੂਪੀ ਬਾਜ ਪੈ ਗਿਆ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਿਸ ਵਕਤ ਉਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਜੀਵ ਰੂਪ ਬਗਲੇ ਉੱਪਰ ਜਮਦੂਤਾਂ ਰੂਪੀ ਬਾਜ ਆ ਕੇ ਪਏ ਉਸ ਵੇਲੇ ਨੂੰ ਸਾਰੀਆਂ ਕੇਲਾਂ ਖੁਸ਼ੀਆਂ ਭੁੱਲ ਗਈਆਂ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ। ਜੋ ਗੱਲਾਂ ਇਹਦੇ ਮਨ ਚਿੱਤ ਚੇਤੇ ਵੀ ਚਿੱਤ ਚੇਤੇ ਵੀ ਨਹੀਂ ਸੀਗੇ ਕੀ ਹੋਣ ਵਾਲਾ ਉਹ ਮਰਨ ਵਾਲੀਆਂ ਗੱਲਾਂ ਰੱਬ ਨੇ ਕਰ ਦਿੱਤੀਆਂ। ਸਾਡੇ ਤ੍ਰੈ ਮਨ ਦੇਹੋਰੀ ਚੱਲੈ ਪਾਣੀ ਅੰਨ। ਇੱਕ ਬੰਦੇ ਨੂੰ ਬਵਾਣ 'ਤੇ ਚੁੱਕ ਲਈ ਜਾਂਦੇ ਦੇਖ ਕੇ ਕਹਿੰਦੇ ਸਾਡੇ ਤਿੰਨ ਮਨ ਦੀ ਦੇਹ ਜੀਵਤ ਕਾਲ ਵਿੱਚ ਤਾਂ ਅੰਨ ਪਾਣੀ ਦੇ ਆਸਰੇ ਆਪਣੇ ਆਪ ਚੱਲਦੀ ਰਹਿੰਦੀ ਹੈ। ਮਨ ਹੁੰਦਾ ਮਿਣਤੀ ਵਿੱਚ ਆਪੋ ਆਪਣੇ ਸਾਢੇ ਤਿੰਨ ਹੱਥ ਜਿਹੜੇ ਦੇਹ ਆ ਉਹ ਅੰਨ ਪਾਣੀ ਦੇ ਆਸਰੇ ਚੱਲ ਰਹੀ। ਪਰ ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ। ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਇਹ ਜੀਵ ਦੁਨੀਆਂ ਵਿੱਚ ਆ ਕੇ ਨਾਮ ਨੂੰ ਭੁਲਾ ਕੇ ਆਸੂਣੀ ਆਸਾਂ ਦਾ ਵਧਿਆ ਹੋਇਆ ਥਾਂ ਥਾਂ ਭਟਕਦਾ ਵੱਤ ਪਾ ਫਿਰਦਾ। ਮਾਟੀ ਕੋ ਪੁੱਤਰਾ ਕੈਸੇ ਨਜਤ ਹੈ ਦੇਖਿਆ ਦੇਖਿਆ ਸੁਣੈ ਬੋਲੇ ਦੌਰੇ ਫਿਰਤ ਹੈ। ਪਦਾਰਥਾਂ ਦੀਆਂ ਆਸਾਂ ਕਰਕੇ ਵੱਤ ਭਾਵ ਫਿਰ ਜਮਾਂ ਦੇ ਬੰਦੀ ਖਾਨੇ 'ਚ ਬੰਨਿਆ ਜਾਂਦਾ ਲਿਜਾ ਕੇ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਮਹਾਰਾਜ ਜੀ। ਸੋ ਜੀਵ ਦੇਖ ਜਾਂ ਜਿਸ ਵੇਲੇ ਮਲਕਲ, ਮਲਕਲ ਕੌਣ? ਧਰਮਰਾਜ ਦੀ ਭੇਜੀ ਹੋਈ ਮੌਤ, ਮਲਕਲ ਡੰਡ ਰੌਲਾ ਪਾਉਂਦੀ ਹੋਈ ਆਉਂਦੀ ਹੈ, ਤਾਂ ਉਸ ਵੇਲੇ ਇਹ ਦੇਹ ਰੂਪ ਕਿਲੇ ਦੇ ਸਾਰੇ ਇੰਦਰੀਆਂ ਰੂਪ ਦਰਵਾਜੇ ਭੰਨ ਦਿੰਦੀ ਹੈ। ਫਰੀਦ ਜੀ ਕਹਿੰਦੇ ਹਨ ਕਿ ਜਿਨ੍ਹਾਂ ਭਰਾਵਾਂ ਸੰਬੰਧੀਆਂ ਅਤੇ ਮਿੱਤਰਾਂ ਨਾਲ ਰਲ ਮਿਲ ਕੇ ਰਬੜੀਆਂ ਪਾਸਾਂ ਸ਼ਰਾਬਾਂ ਨੂੰ ਖਾਂਦਾ ਜਿਸ ਵੇਲੇ ਮਰ ਗਿਆ, ਇੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਕਹਿੰਦੇ ਉਹਨਾਂ ਪਿਆਰਿਆਂ ਭਾਈਆਂ ਮਿੱਤਰਾਂ ਨੇ ਚੁੱਕ ਕੇ ਅੱਗੇ ਲਿਆ ਕੇ ਬੰਨ, ਭਾਵ ਤਖਤੇ ਨਾਲ ਘੁੱਟ ਕੇ ਰੱਸੀਆਂ ਬੰਨ ਦਿੱਤੀਆਂ, ਬੰਨ ਕੇ ਅਗਨੀ ਭੇਟ ਕਰ ਦਿੱਤਾ। ਵੇਖੋ ਬੰਦਾ ਚੱਲਿਆ ਚਹੁੰ ਜਣਿਆਂ ਦਾ ਕੰਨ। ਇਹ ਕੰਨ ਨਹੀਂ ਕਰਨਾ, ਕੰਨ ਕੱਸ ਕੇ ਬੋਲਣਾ, ਕੰਧਾ ਮੋਢਾ। ਕਹਿੰਦੇ ਲੋਕੋ ਦੇਖਣਾ ਕਰੋ, ਅੱਜ ਉਹੀ ਬੰਦਾ ਚਾਰ ਜਣਿਆਂ ਦੇ ਮੋਢੇ ਉੱਪਰ ਚੁੱਕਿਆ ਹੋਇਆ ਸ਼ਮਸ਼ਾਨ ਭੂਮੀ ਵੱਲ ਜਾ ਰਿਹਾ, ਜੋ ਜੀਵਤ ਕਾਲ 'ਚ ਆਪਣੇ ਆਪ ਭੱਜਿਆ ਫਿਰਦਾ ਸੀ। ਜਦੋਂ ਪਟਨੇ ਜਗ ਸੁਧਾਰ ਗੁਰਦੁਆਰੇ ਦੇ ਉੱਤੇ ਹੁੰਦੇ ਸੀ, ਧੁੱਪ ਹੁੰਦੀ ਸੀ ਦਸੰਬਰ ਦੇ ਮਹੀਨੇ 'ਚ, ਕੋਠੇ ਦੇ ਸਿੰਘ ਸੰਥਿਆ ਕਰਦੇ ਸੀ ਥੱਲੇ, ਉੱਥੇ ਲੱਗ ਗਈ ਸੀ ਮੁਰਦਾ ਘਾਟ ਜਿੱਥੇ ਸਾੜਦੇ ਸੀ ਭੱਠੀ 'ਚ। ਬੜੇ ਲੋਕ ਲੈ ਕੇ ਜਾਂਦੇ ਸੀ ਮੁਰਦਿਆਂ ਨੂੰ ਚੱਕ ਕੇ, ਉਹ ਚੱਕਣ ਵਾਲੇ ਅਲੱਗ ਹੀ ਹੁੰਦੇ ਨੇ ਉੱਥੇ, ਉਹ ਭੱਜੇ ਜਾਂਦੇ ਹੁੰਦੇ ਨੇ। ਸੋ ਇਸ ਪ੍ਰਕਾਰ ਬੋਲਦੇ ਜਾਂਦੇ ਆ, ਬੋਲ ਹਰੀ ਹਰੀ ਬੋਲ, ਬੋਲ ਹਰੀ ਹਰੀ ਬੋਲ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੀ ਉੱਤੇ ਖੜ੍ਹੇ ਦੇਖ ਰਹੇ। ਸੋ ਬੰਦੇ ਦਾ ਮੂੰਹ ਨੰਗਾ ਕੀਤਾ ਹੋਇਆ ਸੀ, ਉਹ ਤੇਜ਼ ਤੇਜ਼ ਭੱਜਣ ਕਰਕੇ ਸਿਰ ਉਹਦਾ ਹਿਲਦਾ ਜਾਂਦਾ ਸੀ ਨਾਂ ਦੇ ਵਿੱਚ। ਕਹਿੰਦੇ ਦੇਖੋ ਹਲੇ ਵੀ ਨਾਂ ਨਾ ਕਰਦੇ ਜਾਂਦਾ, ਮੈਂ ਹਰੀ ਬੋਲਣਾ ਨੂੰ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਫਰੀਦ ਜੀ ਕਥਨ ਕਰਦੇ, ਭਾਈ ਇਹ ਨਿਯਮ ਸਮਝ ਲਓ ਕਿ ਜੀਵ ਨੇ ਦੁਨੀਆਂ ਵਿੱਚ ਹਰਹਿ ਕੇ ਜੋ ਅਮਲ ਕਰਮ ਕੀਤੇ ਹਨ, ਚਾਹੇ ਉਹ ਮੰਦੇ ਹਨ ਜਾਂ ਚੰਗੇ, ਉਹੀ ਕੀਤੇ ਕਰਮ ਦੀ ਜਿਹੜੇ ਨਾ ਦਰਗਾਹ ਵਿੱਚ ਇਸ ਦੇ ਕੰਮ ਆਉਂਦੇ ਆ, ਉਹੀ ਦਰਗਾਹ ਦੇ ਵਿੱਚ ਉਗਾਹੀ ਦਿੰਦੇ ਆ, ਉਹੀ ਕਰਮ ਦਰਗਾਹ 'ਚ ਕੰਮ ਆਉਂਦੇ ਆ, ਚੰਗੇ ਕੀਤੇ ਹੋਏ ਕੰਮ ਆ ਜਾਂਦੇ ਨੇ, ਮਾੜੇ ਕੀਤੇ ਉਹ ਡੰਡੇ ਪਵਾ ਦਿੰਦੇ ਨੇ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ। ਫਰੀਦ ਜੀ ਕਥਨ ਕਰਦੇ, ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਅਤੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਪੰਛੀਆਂ ਦਾ ਜੰਗਲ 'ਚ ਵੱਸ ਹੈ, ਕਿਉਂਕਿ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸ। ਉਹ ਥਲ ਥਲਾਂ ਵਿੱਚ ਵੱਸਦੇ ਕੱਕਰ ਪੋਲੇ ਪੋਲੇ ਰੋੜਿਆਂ ਨੂੰ ਚੁਗਦੇ, ਉਹ ਵੀ ਰੱਬ ਦੇ ਪਾਸੇ ਨੂੰ ਛੱਡਦੇ ਨਹੀਂ ਵਿਚਾਰਿਆਂ ਨੂੰ ਖਾਣ ਨੂੰ, ਜਦ ਮਿਲਦਾ ਨਹੀਂ ਫਿਰ ਐਂ ਖਾਂਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਕਹਿੰਦੇ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ। ਫਰੀਦ ਜੀ ਕਥਨ ਕਰਦੇ ਹਨ ਕਿ ਮੈਂ ਉਹਨਾਂ ਮਹਾਤਮਾ ਰੂਪ ਪੰਛੀਆਂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਨ੍ਹਾਂ ਦਾ ਜੰਗਲਾਂ 'ਚ ਵੱਸ ਆ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸ। ਕੱਕਰ ਚੁਗਨ ਕੰਦ ਮੂਲ ਆਦਿਕ ਫਲਾਂ ਫੁੱਲਾਂ ਨੂੰ ਖਾਂਦੇ ਆ ਅਤੇ ਥਲ ਵਸਨ ਧਰਤੀ ਉੱਪਰ ਹੀ ਵਿਸ਼ਰਾਮ ਕਰਦੇ ਆ, ਪਰ ਰੱਬ ਦੇ ਪਾਸੇ ਨੂੰ ਨਹੀਂ ਛੱਡਦੇ, ਪਰ ਭਾਵ ਹਰ ਦਮ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦੇ ਰਹਿੰਦੇ ਆ। ਫਰੀਦ ਜੀ ਕਥਨ ਕਰਦੇ ਆ ਕਿ ਜਪ ਤਪ ਰੂਪ ਖੰਭਾਂ ਵਾਲੇ ਜੋ ਤੱਤਵੇਤਾ ਮਹਾਤਮਾ ਹਨ, ਉਹਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ, ਜਿਨ੍ਹਾਂ ਨੇ ਸੰਸਾਰ ਨੂੰ ਜੰਗਲ ਦੀ ਨਿਆਈ ਸਮਝ ਕੇ ਇਸ ਤੋਂ ਉਪਰਾਮ ਹੋ ਕੇ ਸੰਸਾਰ ਦੇ ਵਿੱਚ ਵਸਣਾ ਕੀਤਾ ਅਤੇ ਕੱਕਰ ਹੁੰਦਾ ਕੰਦ ਮੂਲ ਆਦਿਕ ਰੂਪ ਫਲਾਂ ਫੁੱਲਾਂ ਨੂੰ ਖਾਂਦੇ ਨੇ, ਭੁੰਜੇ ਹੀ ਆਸਣ ਲਗਾ ਕੇ ਵਸਣ ਵਿਸ਼ਰਾਮ ਕਰਦੇ ਆ, ਪਰ ਰੱਬ ਦੇ ਪਾਸੇ ਨੂੰ ਛੱਡਦੇ ਨੇ। ਸੋ ਬਿਰਧ ਅਵਸਥਾ ਬਾਰੇ ਦੱਸਦਿਆਂ ਫਰਮਾਉਂਦੇ ਹਨ, ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ। ਫਰੀਦ ਜੀ ਕਥਨ ਕਰਦੇ ਆ ਜਿਸ ਤਰ੍ਹਾਂ ਰੁੱਤ ਫਿਰੀ, ਹਿਮ ਰੁੱਤ ਦੇ ਫਿਰਨੇ ਭਾਵ ਗੁਜ਼ਰਨ ਉਪਰੰਤ ਜਦੋਂ ਠੰਡ ਦੀ ਰੁੱਤ ਆਉਂਦੀ ਆ ਤਾਂ ਬਣ ਕੰਬਿਆ ਦਰਖਤ ਕੰਬ ਜਾਂਦੇ ਨੇ, ਜਿਸ ਕਰਕੇ ਬਿਰਖਾਂ ਦੇ ਪੱਤੇ ਝੜ ਝੜ ਕੇ ਧਰਤੀ 'ਚ ਡਿੱਗ ਪੈਂਦੇ ਆ, ਧਰਤੀ ਦੇ ਉੱਤੇ ਆ ਕੇ ਪੱਤੇ ਹੌਲੀ ਡਿੱਗ ਕੇ ਢੇਰ ਲੱਗ ਜਾਂਦੇ। ਉਦੋਂ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਊ ਨਾਹੇ। ਜ਼ਮੀਨ 'ਤੇ ਡਿੱਗਣ ਉਪਰੰਤ ਦਰਖਤਾਂ ਦੇ ਪੱਤਿਆਂ ਨੇ ਚਾਰੇ ਕੁੰਡਾਂ ਪਾਲੀਆਂ, ਹਜ਼ਾਰਾਂ ਹੀ ਬਿਰਖਾਂ ਪਾਸ ਗਏ, ਪਰ ਉਹਨਾਂ ਨੂੰ ਕਿਥਾਊ ਕਿਤੇ ਵੀ ਰਹਿਣਾ ਪ੍ਰਾਪਤ ਨਹੀਂ ਹੋਇਆ। ਅਸਲ ਵਿੱਚ ਕੀ ਕਹਿੰਦੇ ਨੇ, ਕਹਿੰਦੇ ਇਸੇ ਤਰ੍ਹਾਂ ਜਿਸ ਵੇਲੇ ਰੁੱਤ ਫਿਰੀ, ਜੋਬਨ ਅਵਸਥਾ ਰੂਪੀ ਰੁੱਤ ਫਿਰ ਗਈ ਅਤੇ ਬਿਰਧ ਅਵਸਥਾ ਰੂਪੀ ਸਿਸਰ ਰੁੱਤ ਆ ਗਈ, ਠੰਡ ਦੀ ਰੁੱਤ ਆ ਗਈ, ਝੜ ਰੁੱਤ ਮੰਗੂ, ਤਾਂ ਸਰੀਰ ਰੂਪੀ ਜਿਹੜਾ ਸੀ ਨਾ ਵਾਣ ਬ੍ਰਿਕਸ਼, ਉਹ ਕੰਬ ਗਿਆ, ਕਮਜ਼ੋਰ ਹੋ ਕੇ ਕੰਬਣ ਲੱਗ ਪਿਆ, ਸਿਰ ਕੰਪਿਓ, ਪੱਗ ਡਗਮਗਾ, ਨੈਣ ਜੋਤ 'ਤੇ ਹੀਣ ਹੋ ਗਿਆ ਅਤੇ ਇੰਦਰੀਆਂ ਰੂਪ ਪੱਤੇ ਵੀ ਝੜ ਝੜ ਕੇ ਭਾਵ ਕਮਜ਼ੋਰ ਹੋ ਕੇ ਗੋਲਕਾਂ ਵਿਖੇ ਢਹਿ ਪਿਆ, ਪਾਵੋ ਆਪੋ ਆਪਣੀ ਕਿਰਿਆ ਤੋਂ ਰਹਿਤ ਹੋ ਗਈ। ਇਸ ਸਥਿਤੀ ਵਾਸਤੇ ਜੀਵ ਨੇ ਚਾਰੋ ਹੀ ਦਿਸ਼ਾਵਾਂ ਪਾਲਣਾ ਕੀਤੀਆਂ, ਪਰ ਰਹਿਣਾ ਕਿਥਾਈ ਵੀ ਨਾ ਹੋਇਆ, ਨਾ ਤਾਂ ਬੁੜੇ ਹੋਏ ਨੂੰ ਕੋਈ ਰੱਖਦਾ, ਨਾ ਕੋਈ ਦਵਾਈ ਲੱਗਦੀ ਹੈ, ਕਿਉਂਕਿ ਉਦੋਂ ਸਮਾਂ ਨਿਕਲ ਚੁੱਕਿਆ ਹੁਣ ਤਾਂ। ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ ਉਹ ਭੇਖ ਦੀ ਉਚਤਾਈ ਦੱਸਦੇ ਨੇ। ਫਰੀਦ ਜੀ ਕਹਿੰਦੇ ਪਟੋਲਾ ਰੇਸ਼ਮੀ ਵਸਤਰ ਨੂੰ ਪਾੜ ਕੇ ਧੱਜ ਕਰੀ ਝੰਡੀ ਬਣਾਉਣਾ ਕਰੇ, ਧੱਜ ਕਰੀ ਟੱਲੀਆਂ ਪਾਵਲੀਰਾਂ ਬਣਾਉਣਾ ਕਰੇ ਅਤੇ ਕਾਲੇ ਰੰਗ ਦੀ ਕੰਬਲੜੀ ਕੰਬਲੀ ਨੂੰ ਪਹਿਨਣਾ ਕਰੇ। ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰੇ ਉਹ, ਜਿਨ੍ਹਾਂ ਵੇਸੀ ਲਿਬਾਸਾਂ ਦੇ ਧਾਰਨ ਕਰਨ ਅਤੇ ਪਤੀ ਪਰਮਾਤਮਾ ਮਿਲਦਾ ਉਹਨਾਂ ਹੀ ਵੇਸਾਂ ਨੂੰ ਧਾਰਨਾ ਕਰੇ। ਜਿਸ ਵੇਲੇ ਪੰਚਮ ਪਿਤਾ ਜੀ ਨੇ ਸਿੱਖ ਸੰਗਤਾਂ ਪ੍ਰਤੀ ਇਹ ਸਲੋਕ ਸ਼ਰਵਣ ਕਰਾਇਆ, ਇਹਨੂੰ ਸੁਣ ਕੇ ਸਿੱਖਾਂ ਦੇ ਮਨ ਦੇ ਅੰਦਰ ਸੰਸੇ ਪੈਦਾ ਹੋ ਗਏ। ਫਿਰ ਸਿੱਖਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰਕੇ ਦੱਸੋ ਕਿ ਫਰੀਦ ਜੀ ਦਾ ਕਥਨ ਠੀਕ ਹੈ ਜਾਂ ਨਹੀਂ, ਭੇਖਾਂ ਨੂੰ ਧਾਰਨਾ ਚਾਹੀਦਾ ਜਾਂ ਨਹੀਂ। ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਕਿਹਾ, ਇਹ ਗੁਰੂ ਦੇ ਪਿਆਰੇ ਹੋ, ਇਹ ਸਲੋਕ ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪਹਿਲਾਂ ਹੀ ਦੱਸਤਾ, ਉਹ ਤੁਸੀਂ ਸੁਣਨਾ ਕਰੋ। ਮਹੱਲਾ ਤੀਜਾ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਪਟੋਲਾ ਭਾਵ ਰੇਸ਼ਮੀ ਕੱਪੜਿਆਂ ਨੂੰ ਕਾਏ ਪਾੜਤੀ ਕੰਧ ਲਈ ਪਾੜਨਾ, ਅਤੇ ਕਿਸ ਵਾਸਤੇ ਕਾਲੀ ਕੰਬਲੀ ਨੂੰ ਪਹਿਰਨਾ, ਲੋਕ ਦਿਖਾਵੇ ਵਾਸਤੇ ਭੇਖਾਂ ਨੂੰ ਧਾਰਨ ਦੀ ਕੋਈ ਲੋੜ ਨਹੀਂ ਹੈ। ਨਾਨਕ ਘਰ ਹੀ ਬੈਠਿਆਂ ਸੌ ਮਿਲੈ ਜੇ ਨੀਯਤ ਰਾਸ ਕਰੇ। ਮਹਾਰਾਜ ਕਥਨ ਕਰਦੇ, ਜੇ ਆਪਣੀ ਨੀਯਤ ਬੁੱਧੀ ਨੂੰ ਰਾਸ ਭਾਵ ਸਾਫ਼ ਕਰੇ ਤਾਂ ਘਰ ਬੈਠਿਆਂ ਸੌ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਜੇ ਆਪਣੀ ਮਨ ਦੀ ਨੀਯਤ ਭਾਵਨਾ ਜਿਹੜੀ ਆ ਉਹਨੂੰ ਰਾਸ ਸੱਚਿਆਈ ਵਾਲੀ ਕਰੇ ਤਾਂ ਗ੍ਰਿਸਤ ਵਿੱਚ ਬੈਠਿਆਂ ਹੀ ਰਹਿੰਦਿਆਂ ਹੋਇਆਂ ਹੀ ਸੌ ਪਤੀ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੇ ਸਲੋਕ ਦੁਆਰਾ ਫਰੀਦ ਜੀ ਨੂੰ ਸਿਰੋਪਾ ਬਖਸ਼ਿਸ਼ ਕਰਦੇ, ਉਪਦੇਸ਼ ਦਿੰਦੇ ਆ। ਫਰੀਦਾ ਗਰਬ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ। ਇਹ ਫਰੀਦ, ਜਿਨ੍ਹਾਂ ਪੁਰਸ਼ਾਂ ਨੂੰ ਧਨ ਧਨ ਅਤੇ ਜਵਾਨੀ ਅਤੇ ਵਡਿਆਈਆਂ ਦਾ ਆਗਾਹ ਬਹੁਤ ਹੰਕਾਰ ਹੈ, ਉਹ ਜਿਹੜੇ ਮਨੁੱਖ ਹੈ, ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਹਾਹ। ਧਣੀ ਸਿਉਂ ਪਰਮਾਤਮਾ ਪਾਸੋਂ ਇਸ ਤਰ੍ਹਾਂ ਖਾਲੀ ਚੱਲੇ, ਉਹ ਬੰਦੇ ਪ੍ਰਭੂ ਦੇ ਨਾਮ ਨਾਲ ਪ੍ਰੀਤੀ ਲਗਾਏ ਤੋਂ ਬਿਨਾਂ ਸੰਸਾਰ ਤੋਂ ਇਸ ਤਰ੍ਹਾਂ ਖਾਲੀ ਚੱਲੇ ਹਨ, ਜਿਸ ਤਰ੍ਹਾਂ ਰੇਤ ਦੇ ਟਿੱਬਿਆਂ 'ਚ ਮੀਹਾਹ, ਮੀਂਹ ਜਿਹੜਾ ਪਿਆ ਹੋਇਆ ਨਿਸਫਲ ਚੱਲਿਆ ਜਾਂਦਾ। ਸੋ ਬੋਲਣਾ ਔਖਾ ਥੋੜ੍ਹਾ ਜਿਹਾ, ਮੀਹਾਹ ਪਹਿਲਾਂ ਹਾਹ ਇਕੱਲਾ ਕਹਿ ਲਓ, ਮੀਹਾਹ। ਸੋ ਇਸ ਪ੍ਰਕਾਰ ਹੈ, ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰਿਓ ਉਹਨਾਂ ਉਹ। ਫਰੀਜੀ ਕਥਨ ਕਰਦੇ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਭੁਲਾਉਣਾ ਕੀਤਾ, ਭੁਲਾ ਦੇਣਾ ਕੀਤਾ, ਉਹਨਾਂ ਨਾਸਤਕ ਬੰਦਿਆਂ ਦੇ ਮੁੱਖ ਮੂੰਹ ਡਰਾਉਣੇ ਭੈਦਾਇਕ ਹੁੰਦੇ ਨੇ। ਇੱਥੇ ਦੁੱਖ ਘਨੇਰੇ ਆਗੈ ਠਾਉਰ ਨਾ ਠਾਉ। ਉਹਨਾਂ ਸਾਖਤਾਂ ਨੂੰ ਇੱਥੇ ਇਸ ਮਾਤ ਲੋਕ ਵਿੱਚ ਘਨੇਰਿਆ ਬਹੁਤੇ ਦੁੱਖ ਪ੍ਰਾਪਤ ਹੁੰਦੇ ਆ। ਪਰ ਲੋਕ ਗਿਆ ਹੋਇਆ ਵੀ ਠਾਉਰ ਨਾ ਠਾਉ, ਠਹਿਰ ਨੂੰ ਕੋਈ ਜਗ੍ਹਾ ਨਹੀਂ ਮਿਲਦੀ, ਨਾਮ ਤੋਂ ਹੀਣ ਬੰਦੇ ਲੋਕ ਪਰ ਲੋਕ ਧੱਕੇ ਖਾਂਦੇ ਰਹਿੰਦੇ ਆ। ਜਿੱਤ ਮੁੱਖ ਨਾਮ ਨਾ ਉੱਚਰਾ ਹੈ, ਬਿਨ ਨਾਵੈ ਰਸ ਖਾਏ, ਨਾਨਕੇ ਵੈ ਜਾਣੀਐ ਤਿਤ ਮੁੱਖ ਥੁੱਕਾਂ ਪਾਏ। ਫਰੀਦਾ ਪਿਛਲ ਰਾਤ ਨਾ ਜਾਗਿਓ, ਇਹ ਜੀਵੰਦੜੋ ਮੋਇਓ। ਇਹ ਫਰੀਦ ਜੀ ਕਥਨ ਕਰਦੇ ਆ, ਜਿਹੜਾ ਬੰਦਾ ਪਿਛਲੀ ਰਾਤ ਉੱਠ ਕੇ ਖੁਦਾ ਦੇ ਭਜਨ ਸਿਮਰਨ 'ਚ ਨਹੀਂ ਜਾਗਿਆ, ਉਹਨੂੰ ਤਾਂ ਜਿਉਂਦਾ ਹੀ ਮਰਿਆ ਸਮਝੋ, ਮੁਰਦਿਆਂ 'ਚ ਦਾਖਲ ਹੋ ਗਿਆ ਤਾਂ। ਫਰੀਦ ਜੀ ਕਥਨ ਕਰਦੇ ਆ, ਜੋ ਮਨੁੱਖਾ ਦੇਹ ਰੂਪੀ ਪਿਛਲੀ ਰਾਤ ਵਿੱਚ ਪ੍ਰਭੂ ਦੇ ਗਿਆਨ ਜਾਗ 'ਚ ਨਹੀਂ ਜਾਗਿਆ, ਸੋ ਇਸ ਪ੍ਰਕਾਰ ਬਿਰਧ ਅਵਸਥਾ ਰੂਪ ਪਿਛਲੀ ਰਾਤ 'ਚ ਜੋ ਪ੍ਰਭੂ ਦੇ ਭਜਨ ਸਿਮਰਨ ਨਹੀਂ ਜਾਗਿਆ, ਕਲਯੁਗ ਦੇ ਸਮੇਂ ਰੂਪ ਪਿਛਲੀ ਰਾਤ ਵਿੱਚ ਜੋ ਵਾਹਿਗੁਰੂ ਦੇ ਭਜਨ ਸਿਮਰਨ ਵਿੱਚ ਨਹੀਂ ਜਾਗਿਆ, ਉਹਨੂੰ ਜਿਉਂਦੇ ਹੀ ਮਰਿਆ ਸਮਝੋ, ਕਿਉਂਕਿ 84 ਲੱਖ ਜੂਨ ਤੋਂ ਪਿੱਛੋਂ ਪ੍ਰਾਪਤ ਹੋਣ ਕਰਕੇ ਮਨੁੱਖਾ ਦੇਹ ਰੂਪ ਇਹ ਦੇਹੀ ਨੂੰ ਹੀ ਪਿਛਲੀ ਰਾਤ ਕਿਹਾ। ਬਾਲਕ ਅਵਸਥਾ, ਕਿਸ਼ੋਰ ਜਵਾਨੀ ਅਤੇ ਅਧਖੜ ਅਵਸਥਾ ਤੋਂ ਪਿੱਛੋਂ ਆਉਣ ਕਰਕੇ ਬਿਰਧ ਅਵਸਥਾ ਨੂੰ ਪਿਛਲੀ ਰਾਤ ਕਥਨ ਕੀਤਾ। ਸਤਯੁਗ ਤ੍ਰੇਤਾ ਦੁਆਪਰ ਯੁੱਗ ਤੋਂ ਪਿੱਛੋਂ ਆਉਣ ਕਰਕੇ ਕਲਯੁਗ ਨੂੰ ਪਿਛਲੀ ਰਾਤ ਕਿਹਾ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਇਹ ਭਾਈ, ਜੇ ਤੂੰ ਬੇਸਮਝ ਵਿੱਚ ਲੱਗ ਕੇ ਰੱਬ ਨੂੰ ਵਿਸਾਰ ਦਿੱਤਾ, ਪਰ ਰੱਬ ਨੇ ਆਪਣੇ ਬਿਰ ਦੀ ਲਾਜ ਰੱਖਦਿਆਂ ਹੋਇਆਂ ਤੈਨੂੰ ਨਹੀਂ ਵਿਸਾਰਨਾ ਕੀਤਾ। ਜਿਸ ਤਰ੍ਹਾਂ ਖੁਦਾ ਨੇ ਤੈਨੂੰ ਨਹੀਂ ਭੁਲਾਇਆ ਭਾਵ ਤੇਰੀ ਪਾਲਣਾ ਕਰਦਾ ਰਿਹਾ, ਉਸੇ ਤਰ੍ਹਾਂ ਤੈਨੂੰ ਵੀ ਚਾਹੀਦਾ ਹਮੇਸ਼ਾ ਰੱਬ ਦਾ ਸਿਮਰਨ ਕਰਿਆ ਕਰ। ਮਹੱਲਾ ਪੰਜਵਾਂ, ਫਰੀਦਾ ਕੰਤਰੰਗਾਵਲਾ ਵੱਡਾ ਵੇ ਮੁਹਤਾਜ। ਪੰਜਵੇਂ ਪਾਤਸ਼ਾਹ ਹੋਰ ਸਿਰੋਂ ਪਾਉ ਬਖਸ਼ਿਸ਼ ਕਰ ਰਹੇ ਨੇ। ਇਹ ਫਰੀਦ, ਉਹ ਕੰਤ ਪਾਪਤੀ ਪਰਮਾਤਮਾ ਰੰਗਾਵਲਾ ਆਨੰਦ ਵਾਲਾ, ਸਾਰਿਆਂ ਤੋਂ ਵੱਡਾ ਅਤੇ ਬੇਮੁਹਤਾਜ ਹੈ, ਕਿਸੇ ਦੇ ਅਧੀਨ ਨਹੀਂ। ਅੱਲਹ ਸੇਤੀ ਰਤਿਆਂ ਇਹੋ ਸਚਾਵਾਂ ਸਾਜ। ਅੱਲਹ ਭਾਵ ਪਰਮਾਤਮਾ ਦੇ ਨਾਮ ਸਿਮਰਨ ਨਾਲ ਜਿਹੜਾ ਪ੍ਰੇਮ ਪੂਰਵਕ ਰਤਿਆ ਤਦਾਕਾਰ ਹੋਣਾ ਹੈ, ਇਹੀ ਸਾਰਿਆਂ ਸਾਧਨਾਂ ਤੋਂ ਉਹਦੀ ਪ੍ਰਾਪਤੀ ਦਾ ਸਚਾਵਾ ਸਾਜ ਸੱਚਾ ਸਾਧਨ ਹੈ, ਕਿਉਂ ਉਹਦੀ ਪ੍ਰਾਪਤੀ ਵਿੱਚ ਨਾਮ ਸਿਮਰਨ ਦੇ ਤੁਲ ਹੋਰ ਕੋਈ ਸਾਧਨ ਨਹੀਂ ਹੈ। ਹਰ ਨਾਮੈ ਤੁਲ ਨਾ ਪੁੱਜੀ ਸਭ ਡਿੱਠੀ ਟੋਕ ਉਜਾਏ, ਜਿਵੇਂ ਮਹਾਰਾਜ ਨੇ ਕਿਹਾ ਬਚਨ। ਮਹੱਲਾ ਪੰਜਵਾਂ, ਪਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹ ਵਿਕਾਰ। ਇਹ ਫਰੀਦ ਪੰਜਵੇਂ ਪਾਤਸ਼ਾਹ ਫਰਮਾਉਂਦੇ ਆ, ਇਹ ਫਰੀਦ ਸਰੀਰਕ ਧਰਮ ਸਮਝ ਕੇ ਦੁੱਖ ਸੁੱਖ ਨੂੰ ਇੱਕ ਸਮਾਨ ਜਾਣਨਾ ਕਰ। ਸੋ ਦੁੱਖ ਵਿਖੇ ਸੁਖੀ ਨਾ ਹੋ ਤੇ ਸੁੱਖ ਚ ਹੰਕਾਰ ਨਾ ਕਰ, ਅਤੇ ਆਪਣੇ ਦਿਲ ਵਿੱਚੋਂ ਵਿਸ਼ੇ ਵਿਕਾਰਾਂ ਵਿਕਾਰੀ ਕਰਮਾਂ ਨੂੰ ਲਾਹ ਦੇਣਾ ਕਰ। ਅੱਲਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਅਲੱਖ ਪਰਮਾਤਮਾ ਨੂੰ ਜੋ ਭਾਉਂਦਾ ਉਹੀ ਭਲਾ ਹੈ। ਫਰੀਦ ਜੇ ਤੂੰ ਐਂ ਨਿਸ਼ਚਾ ਕਰੇਂਗਾ ਤਾਂ ਹੀ ਤੈਨੂੰ ਲੱਭੀ ਦਰਬਾਰ, ਫਿਰ ਇਸ ਰੂਪ ਦੀ ਪ੍ਰਾਪਤੀ ਹੋਵੇਗੀ। ਦਰ ਅੰਬਾਰ, ਉਹ ਜਿਹੜਾ ਅੰਦਰ ਅੰਬਾਰ ਖੋਲੇਗਾ ਜਦ, ਬਈ ਇਹਦੇ ਦਰ ਅੰਦਰ, ਫਿਰ ਹੀ ਤੈਨੂੰ ਪ੍ਰਾਪਤੀ ਹੋਣੀ ਸਰੂਪ ਦੀ, ਭਾਵ ਅੰਦਰ ਹੀ। ਮਹੱਲਾ ਪੰਜਵਾਂ, ਫਰੀਦਾ ਦੁਨੀ ਵਜਾਈ ਵੱਜਦੀ। ਪੰਜਵੇਂ ਪਾਤਸ਼ਾਹ ਪਰਮਾਉਂਦੇ ਫਰੀਦ, ਇਹ ਸਾਰੀ ਦੁਨੀਆ ਇੱਕ ਦੂਜੇ ਦੀ ਵਜਾਈ ਹੋਈ ਵੱਜਦੀ, ਭਾਵ ਇੱਕ ਦੂਜੇ ਦੀ ਪ੍ਰੇਰਨਾ ਅਨੁਸਾਰ ਕੰਮ ਕਾਰ ਕਰਦੀ ਹੈ। ਜਿਸ ਪਾਸੇ ਕੋਈ ਪ੍ਰੇਰਦਾ ਹੈ ਉਸੇ ਪਾਸੇ ਲੱਗ ਜਾਂਦੇ। ਕਬੀਰ, ਜੇ ਮਾਰਗ ਪੰਡਿਤ ਗਏ ਪਾਤਸ਼ਾਹ ਪਰੀ ਬਹੀਰ, ਜਗਤ ਕੀ ਭੇਡਾ ਚਾਲ ਹੈ, ਤੂੰ ਪੀ ਵੱਜਿਆ ਹੈ ਨਾਲ। ਇਹ ਫਰੀਦ, ਤੂੰ ਵੀ ਦੁਨਿਆਵੀ ਪੁਰਸ਼ਾਂ ਦੇ ਨਾਲ ਹੀ ਵੱਜ ਰਿਹਾ, ਆਮ ਲੋਕਾਂ ਦੀ ਤਰ੍ਹਾਂ ਕੰਮ ਕਾਰ ਕਰ ਰਿਹਾ। ਸੋਈ ਜੀਉ ਨਾ ਵੱਜਦਾ, ਉਹ ਜੀਵ ਨਹੀਂ ਵੱਜਦਾ, ਭਾਵ ਉਹ ਬੰਦਾ ਦੁਨਿਆਵੀ ਲੋਕਾਂ ਵਾਂਗੂ ਕੰਮ ਕਾਰ ਨਹੀਂ ਕਰਦਾ, ਐਵੇਂ ਨਹੀਂ ਇੱਧਰ ਉੱਧਰ ਭੱਜਿਆ ਫਿਰਦਾ। ਜਿਸ ਅੱਲਾਹ ਕਰਦਾ ਸਾਰ, ਜਿਸ ਪੁਰਸ਼ ਦੀ ਸਾਰ ਸੰਭਾਲ ਅੱਲਾਹ, ਅਲੱਖ ਪ੍ਰਭੂ ਆਪ ਕਰਦਾ। ਮਹੱਲਾ ਪੰਜਵਾ, ਫਰੀਦਾ ਦਿਲ ਰੱਤਾ ਇਸ ਦੁਨੀ ਸਿਉਂ, ਦੁਨੀ ਨਾ ਕਿਤੈ ਕੰਮ। ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹੀ ਫਰੀਦ, ਜੀਵਾਂ ਦਾ ਦਿਲ ਇਸ ਦੁਨੀ ਭਾ ਮਾਇਆ ਨਾਲ ਰੱਤਾ ਭਾ ਮਿਲਿਆ ਹੋਇਆ, ਪਰ ਇਹ ਦੁਨੀ ਮਾਇਆ ਕਿਸੇ ਕੰਮ ਆਉਣ ਵਾਲੀ ਨਹੀਂ, ਕਿਉਂਕਿ ਅੰਤ ਸਮੇਂ ਪਰਲੋਕ ਰਸਤੇ ਵਿੱਚ ਇਹ ਜੀਵ ਦੇ ਨਾਲ ਨਹੀਂ ਜਾਂਦੀ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। 1384 ਅੰਗ ਦੇ ਫਰਮਾਉਂਦੇ ਆ, ਹਰਦਮ ਰੱਬ ਦਾ ਸਿਮਰਨ ਕਰਨ ਵਾਲੇ ਜੋ ਫਕੀਰ ਹਨ, ਉਹਨਾਂ ਫਕੀਰਾਂ ਦੀ ਮਿਸਲ ਭਾਵ ਰਹਿਣੀ ਧਾਰਨੀ ਬੜੀ ਗਾਖੜੀ ਭਾਵ ਕਠਨ ਹੈ, ਉਹ ਰਹਿਣੀ ਪੂਰਨ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਪਹਿਲੈ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਸੰਸਾਰ ਨੂੰ ਤਾਰਦੇ, ਭਰਮਣ ਕਰਦੇ, ਸਤਨਾਮ ਦਾ ਉਪਦੇਸ਼ ਦਿੰਦੇ, ਪਾਕ ਪਟਨ ਸ਼ਹਿਰ ਜਿੱਥੇ ਫਰੀਦ ਜੀ ਤਪ ਕਰਦੇ ਸੀ ਉਸੇ ਜੰਗਲ 'ਚ ਆ ਕੇ ਪੁੱਜੇ, ਤਾਂ ਫਰੀਦ ਜੀ ਨੂੰ ਬੁਲਾਇਆ ਨਹੀਂ, ਪਰ ਪਾਸ ਹੀ ਡੇਰਾ ਲਗਾ ਤਾ। ਇੱਕ ਸ਼ਾਹੂਕਾਰ ਫਰੀਦ ਜੀ ਵਾਸਤੇ ਰੋਜ਼ ਪਹਿਲੀ ਰਾਤ ਦਾਲ ਫੁਲਕਾ ਅਤੇ 12 ਵਜੇ ਤੋਂ ਬਾਅਦ ਫਰੀਦ ਜੀ ਦੇ ਪਿਆਲੇ ਵਿੱਚ ਦੁੱਧ ਪਾ ਕੇ ਜਾ ਕਰਦਾ। ਇੱਕ ਰਾਤ ਜਿਸ ਵੇਲੇ ਫਰੀਦ ਜੀ ਪਿਆਲੇ 'ਚ ਦੁੱਧ ਪਾ ਕੇ ਮੁੜਿਆ ਤਾਂ ਕੀ ਦੇਖਿਆ, 3 ਹੋਰ ਫਕੀਰ ਆਰਾਮ ਕਰ ਰਹੇ ਆ। ਉਹਨੇ ਸੋਚਿਆ ਪਰਦੇਸੀ ਫਕੀਰ ਕਾਫ਼ੀ ਥੱਕੇ ਹੋਏ ਹੋਣਗੇ, ਪਤਾ ਨਹੀਂ ਫਿਰ ਮਿਲਾਪ ਹੋਵੇ ਨਾ ਹੋਵੇ, ਕਿਉਂ ਨਾ ਹੋਵੇ ਮੈਂ ਇਹਨਾਂ ਦੀ ਸੇਵਾ ਕਰ ਲਾਂ। ਇਸ ਤਰ੍ਹਾਂ ਸੰਕਲਪ ਕਰਕੇ ਵਾਪਸ ਆਪਣੇ ਸ਼ਹਿਰ ਮੁੜਿਆ। ਘਰ ਪਹੁੰਚ ਕੇ ਇੱਕ ਦੁੱਧ ਦਾ ਗੜਬਾ ਉੱਪਰ ਛੰਨਾ, ਉਹਦੇ 'ਚ 5 ਮੋਹਰਾਂ ਲਿਆ ਕੇ ਉੱਥੇ ਰੱਖ ਤੀਆਂ। ਜਿਸ ਵੇਲੇ ਫਰੀਦ ਜੀ ਦੀ ਸਮਾਧੀ ਖੁੱਲ੍ਹੀ ਤਾਂ 3 ਹੋਰ ਫਕੀਰਾਂ ਨੂੰ ਸੁੱਤਿਆਂ ਪਿਆ ਵੇਖ ਕੇ ਮਨ 'ਚ ਜਾਗਣ ਦਾ ਹੰਕਾਰ ਹੋ ਗਿਆ ਕਿ ਜਿਸ ਵੇਲੇ ਸੁੱਤੇ ਰਹਿੰਦੇ ਹਨ ਤੇ ਜਿਹੜੇ ਸੁੱਤੇ ਰਹਿੰਦੇ ਉਹਨਾਂ ਨੂੰ ਭਲਾ ਕੀ ਮਿਲਣਾ, ਜਾਗਣ ਵਾਲਿਆਂ ਨੂੰ ਸਭ ਕੁਝ ਮਿਲਦਾ। ਇਸ ਤਰ੍ਹਾਂ ਹੰਕਾਰ ਆਉਣ 'ਤੇ ਫਰੀਦ ਜੀ ਨੇ ਤਰਕ ਮਾਰਦਿਆਂ ਇਹ ਸਲੋਕ ਉਚਾਰਿਆ, ਪਹਿਲਾ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ। ਰਾਤ ਦੇ ਪਹਿਲੇ ਪਹਿਰ ਜਿਹੜਾ ਜਾਗਦਾ ਉਹਨੂੰ ਫੁੱਲੜਾ, ਸੋ ਫੁਲਕਾ ਦਾਲ ਭਾਜੀ ਆਦਿ ਮਿਲਦੇ ਆ, ਅਤੇ ਜੋ ਪੱਛਾ ਰਾਤ ਪਿਛਲੀ ਰਾਤ ਉੱਠ ਕੇ ਪਰਮੇਸ਼ੁਰ ਦਾ ਭਜਨ ਸਿਮਰਨ ਕਰਦੇ ਹਨ ਉਹਨਾਂ ਨੂੰ ਹੀ ਫਲ ਦੁੱਧ ਵਗੈਰਾ ਆਦਿ ਮਿੱਠੇ ਭੋਜਨ ਮਿਲਦੇ ਆ। ਜੋ ਜਾਗ ਅੰਨ ਲਹਨ ਸੇ ਸਾਈ ਕੰਨੋ ਦਾਤ। ਜੋ ਵੀ ਪੁਰਸ਼ ਰਾਤ ਨੂੰ ਖੁਦਾ ਦੇ ਸਿਮਰਨ ਜਾਗਦੇ ਹਨ ਉਹੀ ਪੁਰਸ਼ ਸਾਈ ਕੰਨੋ ਮਾਲਕ ਪਾਸੋਂ ਦਾਤ ਲਹਨ ਦਾਤਾਂ ਲੈਣਾ ਕਰਦੇ ਆ। ਹੰਕਾਰ ਸਹਿਤ ਫਰੀਦ ਦੇ ਬਚਨ ਸੁਣ ਕੇ ਉਹਦੇ ਹੰਕਾਰ ਦੀ ਨਿਵਿਰਤੀ ਲਈ ਗੁਰੂ ਨਾਨਕ ਸਾਹਿਬ ਨੇ ਅਗਲਾ ਸਲੋਕ ਉਚਾਰਿਆ। ਫਿਰ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਕਹਿੰਦੇ ਹੇ ਫਕੀਰ ਸਾਈਂ ਤੂੰ ਹੰਕਾਰ ਕਿਉਂ ਕਰਦਾ, ਇਹ ਸਾਰੀਆਂ ਦਾਤਾਂ ਤਾਂ ਉਸ ਸਾਹਿਬ ਅਕਾਲ ਪੁਰਖ ਦੀਆਂ ਸੰਧੀਆਂ ਪਾਵਦੀਆਂ ਹਨ, ਉਹ ਪਰਮਾਤਮਾ ਨਾਲ ਕਿਸੇ ਦਾ ਜੋਰ ਨਹੀਂ ਚੱਲ ਸਕਦਾ। ਦੇਖ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਤੇਰੇ ਵਰਗੇ ਹੰਕਾਰੀ ਜਾਗਦੇ ਹੋਏ ਪਰਮਾਤਮਾ ਪਾਸੋਂ ਕੋਈ ਪ੍ਰਾਪਤ ਨਹੀਂ ਕਰ ਸਕਦਾ, ਅਤੇ ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਹੁੰਦੀ ਆ ਉਹਨਾਂ ਇੱਕ ਨਾ ਸੁੱਤਿਆਂ ਹੋਏ ਨੂੰ ਵਾਹਿਗੁਰੂ ਉਠਾਲ ਕੇ ਦੇਣਾ ਕਰਦਾ। ਇਹ ਫਕੀਰ ਸਾਈਂ ਤੂੰ ਹੰਕਾਰ ਨਾ ਕਰ, ਤੈਨੂੰ ਤਾਂ ਇੱਕ ਪਿਆਲਾ ਦੁੱਧ ਦਾ ਮਿਲਿਆ ਉਹ ਵੀ ਤੇਰੇ ਮਿੱਟੀ ਦੇ ਭਾਂਡੇ 'ਚ। ਦੇਖ ਪਰਮਾਤਮਾ ਦੀ ਬਖਸ਼ਿਸ਼ ਨਾਲ ਮੇਰੇ ਪਾਸ ਦੁੱਧ ਦਾ ਗੜਬਾ 5 ਮੋਹਰਾਂ ਛੰਨੇ ਸਮੇਤ ਪਿਆ ਹੋਇਆ, ਇਸ ਕਰਕੇ ਤੂੰ ਆਪਣੇ ਜਾਗਣ ਦਾ ਹੰਕਾਰ ਦੂਰ ਕਰਕੇ ਨਿਮਰਤਾ ਨੂੰ ਧਾਰਨਾ ਕਰ। ਅੰਤਰੀ ਭਾਵ ਕੀ ਹੈ, ਪਹਿਲੈ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ। ਜਿਸ ਤਰ੍ਹਾਂ ਦਰਖਤਾਂ ਨੂੰ ਪਹਿਲੇ ਫੁੱਲ ਫਿਰ ਪਿੱਛੋਂ ਫਲ ਲੱਗਦੇ ਆ, ਇਸੇ ਤਰ੍ਹਾਂ ਜਿਹੜਾ ਪਹਿਲੀ ਰਾਤ ਪ੍ਰਭੂ ਦਾ ਭਜਨ ਸਿਮਰਨ ਕਰਨਾ ਇਹ ਫੁੱਲ ਮਾਫਕ, ਅਤੇ ਪੀ ਬੌੜੋ ਜਿਹੜਾ ਪਿਛਲੀ ਰਾਤ ਭਜਨ ਸਿਮਰਨ ਕਰਨਾ ਇਹ ਫਲ ਦੇ ਮਾਫਕ ਹੈ। ਭਾਵ ਪਿਛਲੀ ਜਿਹੜੀ ਪਹਿਲੀ ਰਾਤ ਨਾਲੋਂ ਪਿਛਲੀ ਰਾਤ ਭਜਨ ਸਿਮਰਨ ਕੀਤਾ ਹੋਇਆ ਜ਼ਿਆਦਾ ਫਲਦਾਇਕ ਹੈ। ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ, ਪ੍ਰੀਤ ਜੀ ਕਦਰ ਕਰਦੇ ਹਨ ਜੋ ਰਾਤ ਨੂੰ ਭਜਨ ਸਿਮਰਨ ਵਿੱਚ ਜਾਗਦੇ ਹਨ, ਸੇ ਤੋਂ ਭਾਵ ਉਹੀ ਪੁਰਸ਼ ਸਾਈਂ ਭਾਵ ਮਾਲਕ ਪਾਸੋਂ ਦਾਤਾਂ ਨੂੰ ਲੈਂਦੇ ਨੇ। ਇਸ ਤਰ੍ਹਾਂ ਫਰੀਦ ਦੇ ਹੰਕਾਰ ਸਹਿਤ ਬਚਨਾਂ ਸੁਣ ਕੇ ਫਰੀਦ ਨੂੰ ਸਮਝਾਉਂਦੇ ਕਥਨ ਕਰਦੇ ਨੇ। ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ, ਇਹ ਫਕੀਰ ਸਾਈਂ ਨਾਮ ਸਿਮਨ ਵਰਾਗ ਆਦਿਕ ਸ਼ੁਭ ਗੁਣਾਂ ਰੂਪੀ ਦਾਤਾਂ ਸਾਹਿਬ ਦੀਆਂ ਹਨ, ਜੋ ਨਾ ਦੇਵੇ ਤਾਂ ਉਹ ਪਰਮਾਤਮਾ ਨਾਲ ਕਿਸੇ ਬੰਦੇ ਦਾ ਜੋਰ ਕੀ ਚੱਲ ਸਕਦਾ। ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਜਿਹੜੇ ਜਾਗਦੇ ਬੰਦੇ ਹੈ ਭਾਵ ਵੇਦਾਂ ਸ਼ਾਸਤਰਾਂ ਦੇ ਗਿਆਤੇ ਸਮਝਦੇ, ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਆ, ਪਰ ਉਹ ਵਿੱਦਿਆ ਦੇ ਹੰਕਾਰ ਹੋਣ ਕਰਕੇ ਪਰਮਾਤਮਾ ਕੋਲੋਂ ਕੋਈ ਲੈ ਨਹੀਂ ਸਕਦੇ। ਜੋ ਵੇਦਾਂ ਸ਼ਾਸਤਰਾਂ ਨਹੀਂ ਪੜ੍ਹੇ ਹੋਏ ਉਹਨਾਂ ਇੱਕ ਨਾ ਸੁੱਤੇ ਅਨਪੜ੍ਹਾਂ ਨੂੰ ਉਠਾਲ ਕੇ ਭਾਵ ਉੱਦਮ ਦੇ ਕੇ ਸ਼ੁਭ ਗੁਣਾਂ ਰੂਪੀ ਦਾਤਾਂ ਦੇ ਦਿੰਦਾ। ਪੜ੍ਹਿਆ ਲਿਖਿਆ ਨੂੰ ਆਪਣਾ ਹੀ ਹੰਕਾਰ ਹੁੰਦਾ, ਇਸ ਕਰਕੇ ਉਹ ਖਾਲੀ ਰਹਿ ਜਾਂਦੇ ਨੇ। ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸਤਿਗੁਰੂ ਨਾਲ ਦਿਖਾ ਲਿਆ ਰੱਬ ਰਿਹਾ ਸਭ ਥਾਂ, ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਮਹਾਰਾਜ ਕਥਨ ਕਰਦੇ ਸਾਰੀਆਂ ਦਾਤਾਂ ਸਾਹਿਬ ਅਕਾਲ ਪੁਰਖ ਦੀਆਂ ਹਨ, ਇਸ ਲਈ ਜੀਵ ਨੂੰ ਕਿਆ ਭਾਵ ਕੀ ਕਰਨਾ ਚਾਹੀਦਾ। ਕਹਿੰਦੇ ਉਸ ਪਰਮੇਸ਼ਰ ਦੀ ਆਗਿਆ ਨਾਲ ਭਾਵ ਭਾਣੇ ਚੱਲਣਾ ਚਾਹੀਦਾ। ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਜਿਹੜੇ ਗੁਰਮੁਖ ਗਿਆਨ ਜਾਗਰ ਜਾਗਦੇ ਆ ਉਹ ਵਾਹਿਗੁਰੂ ਦੇ ਨਾਲ ਹਨ, ਨਾਲ ਹੀ ਹਨ, ਅਤੇ ਇੱਕ ਸੰਸਾਰੀ ਪੁਰਸ਼ਾਂ ਨੂੰ ਵਿਦਿਆ ਰੂਪੀ ਨਿੰਦਰਾ 'ਚੋਂ ਉਠਾਲ ਕੇ ਨਾਮ ਸਿਮਰਨ ਦੇਣਾ ਕਰਦਾ। ਇਹ ਦਾਤੀ ਸਾਹਿਬ ਸੰਧੀਆਂ ਵਾਲਾ ਸਲੋਕ ਸ੍ਰੀ ਰਾਗ ਦੀ ਵਾਰ ਦੇ 'ਚ 83 ਅੰਗ ਅਤੇ ਗੁਰੂ ਸਾਹਿਬ ਦੇ ਅੰਕਿਤ ਕੀਤਾ ਹੋਇਆ, ਪਹਿਲਾਂ ਸਰਵਣ ਕਰ ਚੁੱਕੇ ਹਾਂ ਆਪਾਂ। ਤੂੰ ਢਿੰਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਹੇ ਜੀਵ ਰੂਪ ਇਸਤਰੀ, ਤੂੰ ਆਪਣੇ ਸੁਹਾਗ ਪਾਪਤੀ ਪਰਮਾਤਮਾ ਕੂ ਭਾਵ ਨੂੰ ਢੂੰਡਦੀ ਤਾਂ ਠੀਕ ਹੈ, ਪਰ ਤੈਨੂੰ ਮਿਲਦਾ ਇਸ ਵਾਸਤੇ ਨਹੀਂ ਕਿ ਤੇਰੇ ਤਨ ਦੇ ਵਿੱਚ ਕਾਈ ਕੋਰ ਕੋਈ ਕਲੰਕ ਹੈ, ਕੋਰ ਭਾਵ ਊਣਤ ਹੈ, ਭਾਵ ਦੂਸ਼ਣ ਹੈ। ਇਹ ਗੱਲ ਸੁਣ ਕੇ ਉਹਨੇ ਕਿਹਾ ਮੇਰੇ ਵਿੱਚ ਕੋਈ ਦੋਸ਼ ਨਹੀਂ, ਮੈਂ ਤਾਂ ਸੁਹਾਗਵੰਤੀ ਹਾਂ। ਤਾਂ ਫਰੀਦ ਜੀ ਨੇ ਕਿਹਾ, ਜਿੰਨਾ ਨਾਂ ਸੁਹਾਗਣੀ ਤਿੰਨਾ ਝਾਕ ਨਾ ਹੋਰ, ਜਿਨ੍ਹਾਂ ਦਾ ਨਾਂ ਸੁਹਾਗਵੰਤੀ ਹੁੰਦਾ ਨਾ, ਭਾਵ ਜਿਨ੍ਹਾਂ ਨੂੰ ਪਤੀ ਪਰਮਾਤਮਾ ਮਿਲ ਜਾਂਦਾ, ਉਹਨਾਂ ਦੀ ਝਾਕ ਉਹਨਾਂ ਦੀ ਦ੍ਰਿਸ਼ਟੀ ਕਿਸੇ ਹੋਰ ਪਾਸੇ ਨਹੀਂ ਜਾਂਦੀ, ਭਾਵ ਜਿਨ੍ਹਾਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਆ, ਉਹ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਕਰਦੀ। ਇਸ ਲਈ ਤੈਨੂੰ ਵੀ ਪ੍ਰਭੂ ਦੇ ਅਟੱਲ ਨਿਸ਼ਚਾ ਰੱਖਣਾ ਚਾਹੀਦਾ ਤਾਂ ਕਿ ਤੂੰ ਵੀ ਸੁਹਾਗਵੰਤੀ ਕਹਾ ਸਕੇ। ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ, ਹੇ ਫਕੀਰ ਸਾਈਂ ਸੰਤੋਖ ਧਾਰਨ ਦਾ ਕੀ ਫਲ ਹੈ? ਉਸ ਵਕਤ ਉਹਨੂੰ ਸਮਝਾਉਂਦੇ ਹਨ, ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ, ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ। ਕਹਿੰਦੇ ਹਿਰਦੇ ਮੰਝ ਭਾਵ ਵਿੱਚ ਜੋ ਸਬਰ ਸੰਤੋਖ ਧਾਰਨਾ ਹੈ, ਸੋ ਇਹ ਕਾਮਣ ਕਮਾਣ ਭਾਵ ਧਨਖ ਕਰ। ਸੋ ਸਰੀਰ ਦੇ ਵਿੱਚ ਜੋ ਸਬਰ ਸੰਤੋਖ ਧਾਰਨਾ ਹੈ, ਇਹ ਉਸ ਧਨਖ ਦਾ ਨੀਹਣੋ ਚਿੱਲਾ ਕਰ, ਸਬਰ ਮੰਝ ਕਮਾਣ ਤੇ ਵਿਸ਼ਰਾਮ ਲਾਉਣਾ। ਇਸ ਪ੍ਰਕਾਰ ਅੱਗੇ ਫਰਮਾਉਂਦੇ ਸਬਰ ਵੀ ਨਹੀਂ ਕਰਨਾ ਪਾਠ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ, ਇਹਨੂੰ ਖਤਾ ਨਹੀਂ ਬੋਲਣਾ, ਇਹ ਖਤਾ ਕਰਨਾ ਖਤਾ ਪਾਠ। ਕਹਿੰਦੇ ਬਾਣੀ ਕਰਕੇ ਜਿਹੜਾ ਸੰਤੋਖ ਧਾਰਨਾ ਹੈ, ਬਾਣੀ ਕਰਕੇ ਕਿਸੇ ਨੂੰ ਦੁਖਾਵਾਂ ਵਚਨ ਨਹੀਂ ਕਹਿਣਾ। ਇਹ ਉਸ ਧਨਖ ਸੰਦਾ, ਸੰਦਾ ਹੁੰਦਾ ਦਾ, ਇਹ ਉਹ ਧਨਖ ਦਾ ਬਾਣ ਕਰ। ਜੇ ਮਨ ਬਾਣੀ ਸਰੀਰ ਕਰਕੇ ਸੰਤੋਖ ਨੂੰ ਧਾਰਨਾ ਕਰੇ, ਤਾਂ ਇਸ ਪੁਰਸ਼ ਦਾ ਬਾਣੀ ਰੂਪੀ ਬਾਣ ਚਲਾਇਆ ਹੋਇਆ ਖਾਲਕ ਪਰਮਾਤਮਾ ਖਤਾ ਨਾ ਕਰੀ, ਨਿਸਫਲ ਨਹੀਂ ਜਾਂਦਾ, ਨਿਸਫਲ ਕਰਦਾ ਨਹੀਂ, ਭਾਵ ਕਿ ਜੋ ਬਚਨ ਕਹਿੰਦਾ ਉਹ ਪੂਰਾ ਹੋ ਜਾਂਦਾ। ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੈਨ, ਸਾਬਰੀ ਸੰਤੋਖੀ ਜਿਹੜਾ ਬੰਦਾ ਹੈ, ਸਬਰ ਸੰਤੋਖ ਦੇ ਅੰਦਰ ਰਹਿੰਦੇ ਹੋਏ ਆਪਣੇ ਤਨ ਦੇਹ ਦੇ ਆਸ ਨੂੰ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਦੇ ਵਿੱਚ ਇਵੇਂ ਜਾ ਲੈਂਦੇ, ਇਸ ਤਰ੍ਹਾਂ ਸਾੜਨਾ ਕਰਦੇ ਜਿਵੇਂ ਅੱਗ ਸਭਨਾ ਵਸਤੂਆਂ ਨੂੰ ਸਾੜ ਦਿੰਦੀ ਹੈ, ਜਿਸ ਤਰ੍ਹਾਂ ਹੋਰ ਕੋਈ ਨਾ ਸਾੜ ਸਕਦਾ ਹੋਵੇ। ਸੰਤੋਖੀ ਬੰਦੇ ਆਪਣੇ ਤਨ ਨੂੰ ਇਵੇਂ ਭਾਵੇਂ ਕਿਵੇਂ ਭਾਵ ਮਿਥਿਆ ਜਾਣ ਕੇ ਆਪਣੀ ਉਮਰ ਦੇ ਦਿਨਾਂ ਨੂੰ ਸੰਤੋਖ ਵਿੱਚ ਜਾ ਲੈਣ ਬਤੀਤ ਕਰਦੇ ਨੇ, ਜਿਵੇਂ ਮਾਰਕੰਡਾ ਰਿਸ਼ੀ ਨੇ ਕੀਤੀ ਸੀ। ਸੰਤੋਖੀ ਪੁਰਸ਼ ਇਵੇਂ ਇਸ ਪ੍ਰਕਾਰ ਜਾਣ ਕੇ ਕਿ ਸੰਤੋਖ ਅੰਦਰ ਰਹਿਣਾ ਹੀ ਸ੍ਰੇਸ਼ਟ ਹੈ, ਇਹ ਨਿਸ਼ਚਾ ਕਰਕੇ ਆਪਣੀ ਉਮਰ ਨੂੰ ਸੰਤੋਖ 'ਚ ਰਹਿ ਕੇ ਬਤੀਤ ਕਰਦੇ ਆ, ਇਸ ਲਈ ਉਹ ਸੰਤੋਖੀ ਗੁਰਮੁਖ ਮਹਾਤਮਾ ਜਨ ਓਨ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੈ ਦੇਣ, ਅੱਲਾਹ ਤਾਲਾ ਖੁਦਾ ਦੇ ਨਜ਼ਦੀਕ ਹੁੰਦੇ ਹਨ, ਪਰ ਆਪਣੇ ਦਿਲ ਦਾ ਭੇਦ ਕਿਸੇ ਨੂੰ ਦਿੰਦੇ ਨੇ। ਉਹ ਗੁਰਮੁਖ ਕਿਸੇ ਨੂੰ ਭੇਦਵਾਦ ਦਾ ਉਪਦੇਸ਼ ਨਹੀਂ ਦਿੰਦੇ।